ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਇਹ 213 ਅੰਗ ਤੇ 153 ਸ਼ਬਦ ਸੰਪੂਰਨ ਹੋਏ ਨੇ। 154 ਸ਼ਬਦ ਮਹਾਰਾਜ ਕਿਰਪਾ ਕਰ ਰਹੇ ਨੇ। ਰਾਗ ਗੌੜੀ, ਗੌੜੀ ਰਾਗ ਦੇ ਵਿੱਚ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਸਰਬ ਪ੍ਰਕਾਸ਼ਕ ਹੈ, ਖੱਟ ਜੋਤੀ ਪ੍ਰਕਾਸ਼ਕ ਹੈ, ਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੈ, ਕੇਵਲ ਇੱਕੋ ਇੱਕ ਹੈ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜਿਸ ਦੀ ਪ੍ਰਾਪਤੀ ਹੁੰਦੀ ਹੈ, ਜਾਤੀ ਤੋਂ ਭਾਵ ਜਿਹਦੀ ਜਾਤ ਦਾ ਹੋਰ ਕੋਈ ਨਹੀਂ ਹੈ। ਸੋ ਜਿਸ ਪ੍ਰਕਾਰ ਮਨੁੱਖ ਦੇ ਅੰਦਰ ਜਾਤਾਂ ਹੁੰਦੀਆਂ ਨੇ, ਵਿਜਾਤੀ ਹੁੰਦਾ ਜਿਵੇਂ ਮਨੁੱਖ ਤੋਂ ਅਲੱਗ ਪੰਛੀ ਪਸ਼ੂ ਦਰਖਤ ਆਦਿਕ ਨੇ, ਪਰਮਾਤਮਾ ਦੇ ਵਿੱਚ ਵਿਜਾਤੀ ਭੇਦ ਵੀ ਨਹੀਂ ਹੈ। ਸਵੈਗਤ ਹੁੰਦਾ ਜਿਵੇਂ ਦਰਖਤ ਦੀਆਂ ਟਾਹਣੀਆਂ ਹੁੰਦੀਆਂ, ਆਪਣੇ ਆਪ ਹੀ ਨਿਕਲ ਆਉਂਦੀਆਂ ਟਾਹਣੀਆਂ, ਪਰ ਪਰਮਾਤਮਾ ਇਸ ਸਵੈਗਤ ਭੇਦ ਤੋਂ ਰਹਿਤ ਵੀ ਹੈ। 6 ਜੋਤੀਆਂ ਨੂੰ ਪ੍ਰਕਾਸ਼ ਕਰਦਾ ਹੈ, ਜੋ ਸੂਰਜ, ਚੰਦਰਮਾ, ਤਾਰੇ, ਅਸਮਾਨੀ ਬੱਦਲਾਂ ਦੀ ਬਿਜਲੀ, ਬੁੱਧੀ ਮਨੁੱਖ ਦੀ ਅਤੇ ਧਰਤੀ ਉੱਤੇ ਅੱਗ, ਇਹ 6 ਜੋਤਾਂ ਨੂੰ ਪ੍ਰਕਾਸ਼ ਦਿੰਦਾ। 6 ਦੇ ਵਿੱਚ ਉਹਦੀ ਜੋਤ ਹੈ ਅਤੇ ਜੋਤ ਤੋਂ ਹੀ ਸਾਰਾ ਕੰਮ ਚੱਲਦਾ। ਓਅੰਕਾਰ ਕੇਵਲ ਇੱਕੋ ਇੱਕ ਹੋਣ ਕਰਕੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਪ੍ਰਾਪਤੀ ਹੈ ਉਹਦੀ। ਸਤਿਗੁਰੂ ਮਹਾਰਾਜ ਅੱਜ ਦੇ ਸ਼ਬਦ ਵਿੱਚ ਫਰਮਾਉਂਦੇ ਨੇ ਕਿ ਇਨਸਾਨ ਦੇ ਮਨ ਦੀ ਜੋ ਤ੍ਰਿਸ਼ਨਾ ਹੈ, ਇਹ ਅੱਗ ਦੀ ਤਰ੍ਹਾਂ ਹੈ। ਜਿਵੇਂ ਅੱਗ ਵਿੱਚ ਲੱਕੜਾਂ ਪਾਈ ਜਾਓ, ਅੱਗ ਕਦੇ ਰੱਜਦੀ ਨਹੀਂ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਹੀ ਫਰਮਾਉਂਦੇ ਨੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੇ ਰਹਾਓ। ਇਸ ਸੰਸਾਰ 'ਚ ਕਿਸੇ ਬਿਰਲੇ ਹੀ ਵਿਅਕਤੀ ਦੀ ਤ੍ਰਿਸ਼ਨਾ ਦੀ ਜਿਹੜੀ ਅੱਗ ਅੰਦਰ ਹੁੰਦੀ ਹੈ, ਉਹ ਕਿਸੇ ਬਿਰਲੇ ਦੀ ਹੋਈ ਬੁਝਦੀ ਹੈ। ਰਹਾਓ ਵਿਸ਼ਰਾਮ ਦੇ ਕੇ ਆਪ ਤ੍ਰਿਸ਼ਨਾ ਦੀ ਵਿਆਖਿਆ ਕਰਦੇ ਨੇ। ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ, ਪਰੈ ਪਰੈ ਹੀ ਕਉ ਲੁੱਝੀ ਹੈ। ਕੋਟ ਜੋਰੇ ਪਹਿਲਾਂ ਇਸ ਪ੍ਰਕਾਰ ਨਾਲ ਲੱਖਾਂ ਰੁਪਏ ਜੋੜੇ, ਫਿਰ ਲੱਖ ਕਰੋਰੇ ਕਰੋੜਾਂਪਤੀ ਹੋਣ ਦੀ ਇੱਛਾ ਕਰਕੇ ਕਰੋੜਾਂ ਰੁਪਏ ਜੋੜੇ, ਫਿਰ ਜਦੋਂ ਬਹੁਤ ਪੈਸੇ ਹੋ ਗਏ, ਕੋਟ ਨਾਮ ਕਿਲੇ ਦਾ ਹੈ, ਕੋਟ ਤੋਂ ਭਾਵ ਕਿਲੇ ਬਣਵਾਏ, ਵਧੀਆ ਵਧੀਆ ਕੋਟ ਬਣਵਾ ਕੇ ਪਾਏ, ਪਰ ਮਨ ਨਹੀਂ ਹੋਰੇ। ਹੋਰੇ ਤੋਂ ਭਾਵ ਹੁੰਦਾ ਮਨ ਰੁਕਦਾ ਨਹੀਂ, ਫਿਰ ਵੀ ਪਰੇ ਤੋਂ ਪਰੇ ਹੀ ਮਾਇਆ ਨੂੰ ਲੁੱਝੀ ਹੁੰਦਾ ਚਾਹੁੰਦਾ ਹੈ। ਹਜ਼ਾਰ ਪਤੀ ਹੋਵੇ ਤਾਂ ਲੱਖ ਪਤੀ ਹੋਣ ਦੀ ਇੱਛਾ ਬਣ ਜਾਂਦੀ ਹੈ, ਲੱਖਾਂ ਹੋ ਜਾਣ ਤਾਂ ਕਰੋੜਾਂ ਦੀ ਇੱਛਾ ਹੋ ਜਾਂਦੀ ਹੈ, ਕਰੋੜਾਂ ਦੀ ਇੱਛਾ ਹੋਵੇ ਤਾਂ ਅਰਬਪਤੀ ਹੋਣ ਦੀ ਇੱਛਾ ਕਰਦਾ। ਐਵੇਂ ਰਾਵਣ ਨੇ ਸਭ ਕੁਝ ਜਿੱਤ ਜਿਤਾ ਕੇ, ਇੱਥੋਂ ਤੱਕ ਵੀ ਉਹਨੇ ਸਾਰੇ ਦੇਵਤਿਆਂ ਨੂੰ ਵੀ ਕਾਬੂ ਕਰ ਲਿਆ ਸੀ ਆਪਣੇ ਸ਼ਕਤੀ ਦੇ ਕਰਕੇ। ਅਖੀਰ ਕਹਿਣ ਲੱਗਿਆ, ਹੁਣ ਮੈਂ ਸਵਰਗਾਂ ਨੂੰ ਸੋਨੇ ਦੀਆਂ ਪੌੜੀਆਂ ਲਾਉਣੀਆਂ, ਸਵਰਗ ਵੀ ਜਿੱਤ ਲਵਾਂਗਾ, ਧਰਤੀ ਵੀ ਜਿੱਤ ਲਵਾਂਗਾ, ਪਤਾਲ ਵੀ ਮੇਰੇ ਅਧੀਨ ਹੈ, 33 ਕਰੋੜ ਦੇਵਤਾ ਵੀ ਮੇਰੇ ਅਧੀਨ ਹੈ, ਹੌਲੀ ਹੌਲੀ ਫਿਰ ਮੈਂ ਹੀ ਰੱਬ ਬਣ ਜਾਵਾਂਗਾ। ਇਸ ਤਰ੍ਹਾਂ ਇੱਕ ਸਧਾਰਨ ਮਨੁੱਖ ਦੇ ਅੰਦਰ ਮੌਤ ਦਾ ਜਦੋਂ ਡਰ ਮੁੱਕ ਜਾਂਦਾ, ਉਹ ਵੀ ਉਹਨੇ ਮੁਕਾਇਆ ਹੋਇਆ ਸੀ, ਕਿਸੇ ਤੋਂ ਮਰਦਾ ਨਹੀਂ ਸੀ, ਸੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਇਨਸਾਨ ਦੀ ਇੱਛਾ, ਸਿਕੰਦਰ ਦੀ ਇੱਛਾ ਬਣੀ ਰਾਜੇ ਦੀ, ਸਾਰੀ ਦੁਨੀਆ ਜਿੱਤ ਲਈ। ਜਦੋਂ ਜਿੱਤ ਗਿਆ ਤਾਂ ਫਿਰ ਚੜ੍ਹਾਈ ਕਰ ਗਿਆ ਬਿਮਾਰੀ ਨਾਲ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਮਨੁੱਖ ਦੀ ਜਿਹੜੀ ਮਨ ਦੀ ਤ੍ਰਿਸ਼ਨਾ ਹੈ ਉਹ ਨਹੀਂ ਮਿਟਦੀ। ਸਿਰਫ ਦੋ ਰੋਟੀਆਂ ਖਾਣੀਆਂ ਹੁੰਦੀਆਂ, ਦੋ ਚਾਰ ਕੱਪੜਿਆਂ ਨਾਲ ਸਰ ਵੀ ਜਾਂਦਾ, ਪਰ ਇਹ ਗਲਤ ਲਾਈਨ ਅਖਤਿਆਰ ਕਰਕੇ, ਗਲਤ ਪਾਸੇ ਨੂੰ ਜਾ ਕੇ ਸਿਰਫ ਜੋੜਨ ਵੱਲ ਹੀ ਧਿਆਨ ਦੇਈ ਜਾਂਦਾ। ਫਿਰ ਹੋਰ ਅੱਗੇ ਵੱਧ ਜਾਂਦਾ, ਜਦੋਂ ਪੈਸਾ ਇਕੱਠਾ ਹੋ ਗਿਆ, ਰਾਜਾ ਬਣ ਗਿਆ, ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਵਿਕਾਰੀ ਬੁਰਾ ਭਲਾ ਨਹੀਂ ਸੁੱਝੀ ਹੈ। ਫਿਰ ਆਪਣੇ ਘਰ ਵਿੱਚ ਸੁੰਦਰ ਇਸਤਰੀ ਦੇ ਹੁੰਦਿਆਂ ਵੀ ਅਨੇਕ ਤਰ੍ਹਾਂ ਦੇ ਦਾਉ ਕੌ ਚਰਿੱਤਰ ਕਰਕੇ ਪਰ ਗ੍ਰਹਿ ਵਿਕਾਰੀ, ਫਿਰ ਪਰਾਈਆਂ ਇਸਤਰੀਆਂ ਨਾਲ ਵਿਕਾਰਾਂ ਵੱਲ ਧਿਆਨ ਦਿੰਦਾ, ਉੱਧਰ ਨੂੰ ਤੁਰਿਆ ਜਾਂਦਾ, ਪੈਸਾ ਹੋ ਗਿਆ ਬੇਸਵਾਵਾਂ ਕੋਲ ਜਾਣ ਲੱਗ ਪੈਂਦਾ, ਸ਼ਰਾਬਾਂ ਪੀਣ ਲੱਗ ਜਾਂਦਾ, ਕਹਿੰਦੇ ਪੈਸੇ ਕਰਨੇ ਕੀ ਆ ਹੁਣ। ਸੋ ਇਸ ਵਿਕਾਰੀ ਜੀਵ ਨੂੰ ਇਹ ਨਹੀਂ ਸੋਚਦਾ ਕਿ ਬੁਰਾ ਕੀ ਹੈ ਅਤੇ ਭਲਾ ਕੀ, ਉੱਧਰ ਨੂੰ ਚਲਿਆ ਜਾਂਦਾ। ਫਿਰ ਹਰ ਤਰ੍ਹਾਂ ਦੇ ਦਾਓ ਪੇਚ ਚਰਿੱਤਰ ਕਰਕੇ ਆਪਣਾ ਘਰ ਛੱਡ ਕੇ ਪਰਾਇਆਂ ਘਰਾਂ ਵੱਲ ਨੂੰ ਨਿਗਾਹ ਰੱਖਦਾ ਹਮੇਸ਼ਾ। ਸੋ ਇਸ ਤਰ੍ਹਾਂ ਇਹ ਮਨੁੱਖ ਇਸ ਚੀਜ਼ 'ਤੇ ਆਪਣੀ ਜਿੱਤ ਮਹਿਸੂਸ ਕਰਦਾ ਕਿ ਹੁਣ ਮੈਂ ਬਸ ਰੱਬ ਬਣ ਗਿਆ, ਨਹੀਂ ਜਾਣਦਾ ਕਿ ਮੈਂ ਸਧਾਰਨ ਮਨੁੱਖ ਹੀ ਹਾਂ, ਮੇਰੀ ਮੌਤ ਵੀ ਹੋਣੀ ਆ, ਮੈਨੂੰ ਲੇਖਾ ਵੀ ਦੇਣਾ ਪੈਣਾ। ਪਰ ਮਾਇਆ ਕਰਕੇ ਮਹਾਰਾਜ ਕਹਿੰਦੇ ਮਾਇਆ ਧਾਰੀ ਅੱਤ ਅੰਨਾ ਬੋਲਾ, ਸ਼ਬਦ ਨਾ ਸੁਣਾ ਹੀ ਬਹੁ ਰੋਲ ਘਚੋਲਾ। ਫਿਰ ਇਹਦੇ ਮਨ ਦੇ ਅੰਦਰ ਮਾਇਆ ਕਰਕੇ ਵਿਕਾਰ ਪੈਦਾ ਹੋਣ ਲੱਗ ਜਾਂਦੇ ਨੇ। ਜੇ ਮਾਇਆ ਗੁਰਮੁਖਾਂ ਕੋਲ ਆ ਜਾਏ ਉਹ ਦਸਵੰਧ ਕੱਢਦੇ ਨੇ, ਉਹ ਹੋਰ ਜ਼ਿਆਦਾ ਕੱਢਦੇ ਨੇ, ਉਹ ਕਈ ਕੁਛ ਕਰਦੇ ਨੇ। ਸੋ ਇਸ ਤਰ੍ਹਾਂ ਸੋ ਗੁਰਮੁਖਾਂ ਦੇ ਕੋਲ ਆਵੇ ਤਾਂ ਭਲੇ ਪਾਸੇ ਲਾਉਂਦੇ ਨੇ, ਉਹ ਕਹਿੰਦੇ ਨੇ ਮੇਰਾ ਪਰਲੋਕ ਸਮਰ ਜੇ ਬਸ ਇਹੀ ਵੱਡੀ ਚੀਜ਼ ਹੈ। ਕਿਉਂਕਿ ਪਰਲੋਕ ਵਿੱਚ ਜਾ ਕੇ ਜ਼ਿਆਦਾ ਚਿਰ ਰਹਿਣਾ, ਸਤਿਗੁਰੂ ਕਹਿੰਦੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਜਿੱਥੇ ਜਾ ਕੇ ਆਪਾਂ ਜ਼ਿਆਦਾ ਚਿਰ ਰਹਿਣਾ ਉਹ ਪਰਲੋਕ ਹੀ ਹੈ। ਇੱਥੇ ਤਾਂ 60 ਸਾਲ, 80 ਸਾਲ, 100 ਸਾਲ, ਜਿੱਥੇ ਜਾ ਕੇ ਆਪਾਂ ਲੱਖਾਂ ਵਰ੍ਹੇ ਰਹਿਣਾ ਉਹ ਥਾਂ ਹੋਰ ਹੈ। ਉੱਥੇ ਲਈ ਨਹੀਂ ਜੋੜਿਆ, ਇੱਥੇ ਲਈ ਬਹੁਤ ਜੋੜਿਆ। ਕਹਿੰਦੇ ਉੱਥੇ ਲਈ ਇੱਕ ਪੈਸਾ ਵੀ ਨਹੀਂ ਜੋੜਿਆ, ਇੱਥੇ ਲਈ ਇੰਨੇ ਜੋੜੇ ਪਈ ਮੈਂ ਪਤਾ ਨਹੀਂ ਲੱਖਾਂ ਵਰ੍ਹੇ ਰਹਿਣਾ ਇੱਥੇ। ਸੋ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਨੇ ਫਿਰ ਬਹੁਤ ਵਿਕਾਰਾਂ ਵੱਲ ਨੂੰ ਧਿਆਨ ਹੋ ਜਾਂਦਾ, ਜਦੋਂ ਧਨ ਬਹੁਤ ਆ ਜਾਂਦਾ। ਅਨਕ ਬੰਧਨ ਮਾਇਆ ਪਰਮਤ ਪਰਮਾਇਆ ਗੁਣ ਨਿਧ ਨਹੀਂ ਗਾਇਆ, ਮਨ ਵਿਖੈ ਹੀ ਮਹਿ ਲੁੱਝੀ ਹੈ। ਅਨੇਕਾਂ ਪ੍ਰਕਾਰ ਦੇ ਬੰਧਨ ਰੂਪ ਮਾਇਆ ਜੋ ਹੈ ਉਹਦਾ ਭਰਮਾਇਆ ਹੋਇਆ, ਅਨੇਕ ਪਾਸੇ ਪਰਮਤ ਭੱਜਿਆ ਫਿਰਦਾ। ਸਾਰੇ ਗੁਣਾਂ ਦੀ ਨਿਧੀ ਜੋ ਪਰਮਾਤਮਾ ਉਹਦਾ ਜਾਸੇ ਨੇ ਗਾਇਆ ਹੀ ਨਹੀਂ, ਜਿਹਦੀ ਕਿਰਪਾ ਨਾਲ ਸਰੀਰ ਮਿਲਿਆ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਦੇਹੋ ਦਰਸ ਹਰ ਰਾਇਆ। ਤੇਰੀ ਕਿਰਪਾ ਨਾਲ ਸਭ ਕੁਛ ਮਿਲਿਆ ਹੈ, ਧਰਤੀ ਤੁਸੀਂ ਪਹਿਲਾਂ ਸਾਡੇ ਲਈ ਬਣਾਈ, ਰਹਿਣ ਨੂੰ ਤਾਰੇ ਬਣਾਏ ਨੇ, ਸੋਹਣਾ ਅਸਮਾਨ ਜਗਮਗ ਜਗਮਗ ਕਰਦੇ ਹੋਏ, ਸੂਰਜ ਬਣਾਇਆ, ਚੰਦਰਮਾ ਬਣਾਇਆ, ਸਾਡੇ ਰਹਿਣ ਵਾਸਤੇ ਧਰਤੀ ਰਚ ਕੇ ਇਹਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ, ਖਾਣ ਪੀਣ ਦੀਆਂ, ਸਮੁੰਦਰ ਬਣਾਏ, ਪਹਾੜ ਬਣਾਏ, ਕਈ ਪ੍ਰਕਾਰ ਦੇ ਮੇਵੇ ਬਣਾਏ, ਧਰਤੀ ਦੇ ਥੱਲੇ ਪਾਣੀ ਬਣਾਇਆ, ਆਕਸੀਜਨ ਦਿੱਤੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਅਮੋਲਕ ਸਰੀਰ ਦਿੱਤਾ, ਅਮੋਲਕ ਸਭ ਕੁਛ ਬਖਸ਼ਿਸ਼ ਕੀਤਾ, ਜੋ ਕੁਛ ਦਿੱਤਾ ਸੋ ਅਮੋਲਕ ਹੀ ਅਮੋਲਕ ਹੈ, ਉਹਦੀ ਕੋਈ ਮਨੁੱਖ ਕੀਮਤ ਨਹੀਂ ਪਾ ਸਕਦਾ ਉਹਦੇ ਦਿੱਤੇ ਹੋਏ ਪਦਾਰਥਾਂ ਦੀ। ਮਨ ਵਿਖੈ ਹੀ ਮਹਿ ਲੁੱਝੀ ਹੈ, ਇਸ ਮਨ ਦਾ ਜਿਹੜਾ ਸੀ ਝੁਕਾਓ ਕਿੱਧਰ ਜ਼ਿਆਦਾ ਹੋਇਆ, ਇਹਦਾ ਮਨ ਵਿਸ਼ਿਆਂ 'ਚ ਹੀ ਬਹੁਤਾ ਜ਼ਿਆਦਾ ਫਸਿਆ ਪਿਆ, ਬਹੁਤਾ ਜ਼ਿਆਦਾ ਵਿਕਾਰਾਂ ਵੱਲ ਨੂੰ ਹੀ ਧਿਆਨ ਦਿੱਤਾ, ਕਿਉਂਕਿ ਪੈਸਾ ਬਹੁਤ ਹੋ ਗਿਆ ਹੁਣ, ਜਾਂ ਫਿਰ ਇਹਦੇ ਕੋਲ ਜਦੋਂ ਪਦਾਰਥ ਇੰਨੇ ਹੋ ਜਾਂਦੇ ਕਿ ਹੋਰ ਤਾਂ ਕੋਈ ਕੰਮ ਨਹੀਂ, ਚਲੋ ਵਿਕਾਰਾਂ ਵੱਲ ਹੀ ਚੱਲਦੇ ਹੈ। ਸੋ ਇਸ ਤਰ੍ਹਾਂ ਲੋਕ ਵੀ ਦੇਖਦੇ ਕਿ ਇਹਦੇ ਕੋਲ ਮਾਇਆ ਬਹੁਤ ਹੈ, ਦੁਨੀਆਂ ਵੀ ਤਰ੍ਹਾਂ ਤਰ੍ਹਾਂ ਨਾਲ ਫਿਰ ਉਹਨੂੰ ਖਰਾਬ ਕਰਕੇ ਮਾੜੇ ਪਾਸੇ ਲਾ ਕੇ, ਮਾੜੇ ਬੰਦੇ ਨਾਲੇ ਤਾਂ ਆਪ ਐਸ਼ ਕਰਦੇ ਨੇ, ਨਾਲੇ ਉਹਨੂੰ ਕਰਾਈ ਜਾਂਦੇ ਨੇ, ਹੌਲੀ ਹੌਲੀ ਤਾਂ ਪੈਸੇ ਮੁਕਾ ਦਿੰਦੇ ਨੇ। ਜਦੋਂ ਗੁਰੂ ਨਾਨਕ ਦੇਵ ਜੀ ਮਿੰਟ ਗੁਮਰੀ ਜ਼ਿਲ੍ਹੇ 'ਚ ਪਾਕਿਸਤਾਨ ਦੇ ਵਿੱਚ ਪੈਂਦਾ ਦੀਪਾਲਪੁਰ, ਹੁਣ ਵੀ ਹੈ ਉੱਥੇ, ਪੁਰਾਣਾ ਜਿਹਾ ਕੋਠਾ ਜਿਹਾ ਬਣਾਇਆ ਦਿਖਾਇਆ ਉੱਥੇ, ਜਿੱਥੇ ਮਹਾਰਾਜ ਗਏ ਸੀਗੇ ਤਾਰਨ ਕੋਹੜੀ ਨੂੰ। ਸੋ ਉਸ ਕੋਹੜੀ ਨੂੰ ਕੋਈ ਦੇਖ ਕੇ ਰਾਜੀ ਨਹੀਂ ਸੀ, ਪਿੰਡੋਂ ਬਾਹਰ ਬਾਹਰ ਝੌਂਪੜੀ 'ਚ ਬਿਠਾਇਆ ਹੋਇਆ ਸੀ ਉਹ। ਸੋ ਉਸ ਵਕਤ ਜਦੋਂ ਹਾਏ ਹਾਏ ਦੀ ਆਵਾਜ਼ ਆਈ, ਗੁਰੂ ਨਾਨਕ ਸਾਹਿਬ ਤੁਰੇ ਜਾ ਰਹੇ ਨੇ, ਭਾਈ ਮਰਦਾਨਾ ਦੇਖ ਅੰਦਰ ਕੌਣ ਵਿਅਕਤੀ ਹੈ ਜੋ ਹਾਏ ਹਾਏ ਕਰਦਾ, ਜਾਂ ਜਾ ਕੇ ਦੇਖਿਆ ਇੱਕ ਕੋਹੜੀ ਬੈਠਾ ਅੰਦਰ ਹਾਏ ਹਾਏ ਕਰਦਾ। ਭਾਈ ਮਰਦਾਨਾ ਨੱਕ ਢੱਕ ਕੇ ਬਾਹਰ ਨੂੰ ਭੱਜਿਆ, ਮਹਾਰਾਜ ਦਾ ਤਾਂ ਬੜਾ ਮੁਸ਼ਕ ਹੈ, ਬਹੁਤ ਗੰਦਾ ਜਿਹਾ ਬੰਦਾ ਬੈਠਾ, ਕੋਹੜ ਹੋਇਆ ਹੋਇਆ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਕੋਈ ਨਹੀਂ ਮਰਦਾਨਾ, ਇਹ ਵੀ ਰੱਬ ਦਾ ਜੀਵ ਹੈ ਭਾਈ, ਭੁੱਲਿਆ ਭਟਕਿਆ, ਚਲੋ ਕੀਰਤਨ ਸ਼ੁਰੂ ਕਰੀਏ, ਇਹਦਾ ਕੀਰਤਨ ਨਾਲ ਭਲਾ ਕਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਨੇ ਕੀਰਤਨ ਪ੍ਰਾਰੰਭ ਕਰਵਾਇਆ, ਕੀਰਤਨ ਦੇ ਹੁੰਦਿਆਂ ਸਾਰ ਉਹਦੇ ਮਨ ਨੂੰ ਸ਼ਾਂਤੀ ਆਉਣੀ ਸ਼ੁਰੂ ਹੋ ਗਈ, ਹੌਲੀ ਹੌਲੀ ਰਿੜ ਕੇ ਬਾਹਰ ਨੂੰ ਆ ਗਿਆ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕੋਲ ਆ ਕੇ ਦੂਰ ਬੈਠਾ ਕੀਰਤਨ ਸੁਣਦਾ। ਜਦੋਂ ਸਮਾਪਤੀ ਹੋ ਗਈ, ਭੋਗ ਪੈ ਗਿਆ, ਉਸ ਵਕਤ ਮਹਾਰਾਜ ਕਹਿਣ ਲੱਗੇ, ਪੁੱਛ ਮਰਦਾਨਾ ਇਹ ਕੀ ਗੱਲ ਹੈ। ਭਾਈ ਮਰਦਾਨਾ ਨੇ ਪੁੱਛਿਆ, ਭਾਈ ਕੀ ਗੱਲ, ਤੇਰੀ ਹਾਲਤ ਬਣੀ ਕਿਵੇਂ ਹੈ। ਕਹਿਣ ਲੱਗਿਆ, ਮੇਰੇ ਮਾਤਾ ਪਿਤਾ ਕੋਲ ਬਹੁਤ ਜ਼ਮੀਨ ਸੀਗੀ, ਇਕੱਲਾ ਇਕੱਲਾ ਸੀ ਮੈਂ, ਭੈਣ ਭਰਾ ਹੈ ਨਹੀਂ ਸੀ ਕੋਈ। ਹੌਲੀ ਹੌਲੀ ਜਦੋਂ ਮੈਂ ਵੱਡੀ ਉਮਰ 'ਚ ਹੋਇਆ, ਮਾੜੇ ਕੋਈ ਸੰਗੀ ਮਿਲ ਗਏ, ਮਾੜੇ ਪਾਸੇ ਲਾ ਲਿਆ, ਬੇਸਵਾਵਾਂ ਕੋਲ ਜਾਣ ਲੱਗ ਪਏ, ਨਸ਼ੇ ਖਾਣ ਲੱਗ ਪਏ, ਪੈਸਾ ਬਹੁਤਾ ਸੀ, ਮਾਤਾ ਪਿਤਾ ਚੜ੍ਹਾਈ ਕਰ ਗਏ, ਹੌਲੀ ਹੌਲੀ ਘਰ ਦੇ ਵਿੱਚ ਹੀ ਫਿਰ ਨਾਚ ਗਾਣੇ ਸ਼ੁਰੂ, ਮਹਿਫਲਾਂ ਲੱਗ ਗਈਆਂ, ਫਿਰ ਜ਼ਮੀਨ ਦਾ ਇੱਕ ਕਿੱਲਾ ਵੇਚ ਕੇ ਖਾਧਾ, ਦੋ ਤਿੰਨ ਚਾਰ ਹਜ਼ਾਰਾਂ ਕਿੱਲੇ ਜ਼ਮੀਨ ਦੇ ਵੇਚ ਕੇ ਇਸੇ ਪਾਸੇ ਲਾ ਦਿੱਤੇ। ਵਿਕਾਰ ਭੋਗਣ ਕਰਕੇ, ਸ਼ਰਾਬਾਂ ਪੀਣ ਕਰਕੇ ਸਰੀਰ ਦੇ ਉੱਤੇ ਕੋਹੜ ਹੋ ਗਿਆ। ਇਹ ਉਸ ਵਕਤ ਫਿਰ ਜਦੋਂ ਕੋਹੜ ਹੋਇਆ, ਫਿਰ ਪਿੰਡਦਿਆਂ ਨੇ ਪੰਚਾਂ ਨੇ ਵਿਚਾਰ ਕੀਤੀ ਵੀ ਇਹਦੇ ਕਰਕੇ ਬਿਮਾਰੀ ਪਿੰਡ 'ਚ ਫੈਲ ਜਾਏਗੀ। ਉਹਨਾਂ ਨੇ ਬਾਹਰ ਮੈਨੂੰ ਝੌਂਪੜੀ ਬਣਾ ਕੇ ਇੱਥੇ ਲਿਆ ਰੱਖਿਆ ਅਤੇ ਇੱਕ ਗਲ ਵਿੱਚ ਬਰਤਨ ਜਿਹਾ ਪਾ ਤਾ, ਟਿੰਡ ਹੁੰਦੀ ਖੂਹ ਦੀ, ਜੇ ਕੋਈ ਆਵੇ ਤਾਂ ਇਹ 'ਚ ਦੁੱਧ ਪਾ ਜਾਂਦਾ, ਕੋਈ ਰੋਟੀ ਪਾ ਜਾਂਦਾ, ਬਸ ਮੈਂ ਖਾ ਲੈਂਦਾ। ਸਤਿਗੁਰੂ ਕਹਿੰਦੇ, ਫਿਰ ਤੇ ਇਹ ਹਾਲਤ ਤੇਰੀ ਇੱਡੀ ਮਾੜੀ ਹੋਈ ਕਿਉਂ, ਇੰਨਾ ਕੁਛ ਹੋਣ ਦੇ ਬਾਵਜੂਦ, ਪੈਸਾ ਵੀ ਸੀ, ਸਭ ਕੁਛ ਸੀ, ਕੀ ਗੱਲ ਹੋ ਗਈ। ਕਹਿਣ ਲੱਗਿਆ, ਮਹਾਰਾਜ ਅਸਲ 'ਚ ਮੈਨੂੰ ਸੋਝੀ ਨਾ ਸੀਗੀ ਇਸ ਗੱਲ ਦੀ, ਸੋਝੀ ਨਾ ਹੋਣ ਕਰਕੇ ਤਾਂ ਫਿਰ ਉਹ ਮੈਂ ਮਾੜੇ ਪਾਸੇ ਲੱਗ ਗਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਕੀਰਤਨ ਦੇ ਨਾਲ ਜੋੜਿਆ, ਚੰਗੇ ਉਪਦੇਸ਼ ਦਿੱਤੇ, ਨਾਮ ਦੀ ਦਾਤ ਬਖਸ਼ੀ ਅਤੇ ਸਹੀ ਰਸਤੇ ਉੱਤੇ ਉਹਨੂੰ ਲਾਇਆ। ਇਸ ਤਰ੍ਹਾਂ ਕਰਨ ਦੇ ਨਾਲ ਫਿਰ ਉਹ ਕੋਹੜੀ ਦਾ ਕੋਹੜ ਹੌਲੀ ਹੌਲੀ ਮਹਾਰਾਜ ਨੇ ਹਟਾ ਦਿੱਤਾ, ਸਹੀ ਮਾਰਗ 'ਤੇ ਲਾ ਦਿੱਤਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਮਨੁੱਖ ਦੇ ਕੋਲ ਮਾਇਆ ਆਉਂਦੀ ਹੈ, ਇਹ ਕੋਈ ਚੰਗੇ ਕੰਮ ਨਹੀਂ ਕਰਦਾ, ਮਾਇਆ ਨਾਲ ਮਾੜੇ ਹੀ ਕੰਮ ਕਰਨ ਲੱਗ ਪੈਂਦਾ, ਹੌਲੀ ਹੌਲੀ ਭਿਆਨਕ ਬਿਮਾਰੀਆਂ ਜਨਮ ਲੈ ਲੈਂਦੀਆਂ ਸਰੀਰ ਦੇ ਅੰਦਰ, ਤਾਂ ਫਿਰ ਉਹ ਬਿਮਾਰੀਆਂ ਕਰਕੇ ਮਨੁੱਖ ਨਰਕਾਂ ਨੂੰ ਚਲਿਆ ਜਾਂਦਾ, ਇੱਥੇ ਵੀ ਨਰਕ ਭੋਗਦਾ। ਜਾ ਕੌਰੇ ਕਿਰਪਾ ਕਰੈ ਜੀਵਤ ਸੋਈ ਮਰੈ, ਸਾਧ ਸੰਗ ਮਾਇਆ ਤਰੈ। ਮਹਾਰਾਜ ਕਹਿੰਦੇ, ਭਾਈ ਜਿਸ ਉੱਤੇ ਵਾਹਿਗੁਰੂ ਕਿਰਪਾ ਕਰਦਾ ਹੈ, ਉਹੀ ਜੀਵ ਜੀਵਤ ਭਾਅ ਤੋਂ ਮਰਦਾ ਅਤੇ ਸਤਸੰਗਤ ਕਰਕੇ ਮਾਇਆ ਤੋਂ ਤਰ ਜਾਂਦਾ। ਜਾ ਕੌਰੇ ਕਿਰਪਾ ਕਰੈ ਜੀਵਤ ਸੋਈ ਮਰੈ, ਸਾਧ ਸੰਗ ਮਾਇਆ ਤਰੈ। ਇਹ ਮਾਇਆ ਤੋਂ ਨਿਕਲਣਾ ਪੈਂਦਾ, ਤਰਨਾ ਪੈਂਦਾ, ਇਹ ਬੜੀ ਸਪਣੀ ਵਾਂਗੂ ਹੈ ਕਿ ਜੀਵ ਨੂੰ ਫੁੰਕਾਰਾ ਮਾਰ ਕੇ ਹੀ ਸਾੜ ਦਿੰਦੀ ਆ, ਖਾ ਜਾਂਦੀ ਹੈ, ਬਹੁਤ ਭੈੜੀ ਹੈ। ਨਾਨਕ ਸੋ ਜਨ ਦਰ ਹਰ ਸਿੱਝੀ ਹੈ। ਮਹਾਰਾਜ ਕਥਨ ਕਰਦੇ ਨੇ ਉਹ ਬੰਦਾ ਹਰੀ ਦੇ ਦਰਬਾਰ ਵਿੱਚ ਸਿੱਝੀ ਹੁੰਦਾ, ਮੁਕਤੀ ਨੂੰ ਪ੍ਰਾਪਤ ਕਰ ਲੈਂਦਾ।